गुरु रूप प्यारी सात संगत जी, वाहिगुरू जी का खालसा, वाहिगुरू जी की फतेह। प्रोफेसर पूरन सिंह जी की कमोलक रचना है, जिस दा सिरलेख है गुरु नानक अते रब्बी मेहर। गुरु नानक देव सदाचारक खिचो ताण दे शोर शराबे दे वातावरण विच प्रगट होए, पर वो आप शांत अडोल सन। आप देव मंडल दी नव प्रतिभा वजों उजागर होए। आप दा आगमन सहज प्रकाश दी न्याई सी। आप दा व्यक्तित्व बुद्ध दे व्यक्तित्व समान सी, जो करतार दी करतारता दी अनुपम सिरजना सी। आप दी नज़र विच कोई भी काफर नहीं सी, ते हर कोई प्रभु दी मेहर दा जाचक सी। गुरु जी दा कथन है कि मुसलमान, ईसाई, हिंदू, सिख सब नू सच्चे इंसान बनन दी लोड़ है। फिर दोहरा दईए कि आप दी नज़र विच कोई भी काफिर नहीं सी, अते हर कोई प्रभु दी मेहर दा जाचक सी। गुरु जी दा कथन है कि मुसलमान, ईसाई, हिंदू, सिख सब नू सच्चे इंसान बनन दी लोड़ है। सारयां नू उस विश्वव्यापी आत्मा दी दया दी लोड़ है, जो अपनी साजी हुई कुदरत विच व्यापक है। उस दी साजी हुई कुदरत उसे दा ही साख्यात स्वरूप है, जिस विचों असी प्रभु दी शरीरक छों नू माण ते परस सकदे हां। कुदरत कोई घूम रही निर्जिंद मशीन नहीं है। फिर दोहरा दई, सारयां नू उस विश्वव्यापी आत्मा दी दया दी लोड़ है, जो अपनी साजी हुई कुदरत विच व्यापक है। उस दी साजी हुई कुदरत उसे दा ही साख्यात स्वरूप है, जिस विचों असी प्रभु दी शरीरक छों नू माण ते परस सकदे हां। कुदरत कोई घूम रही निर्जिंद मशीन नहीं है। गुरु नानक झूठे मतां मतांतरां कुटिल राजनीति ते अन्याय भरपूर समाजिक प्रबंध दा खंडन करदे हन। उह अपने समय दे थोथे धर्म ग्रंथां ते प्रचलित वादां नू निंददे हन। आप खुशक त्याग अते फोके सुचम नू स्वीकार नहीं करते। हठ योग, साधना, सुन समाद, माला फेरना, नमाजा, रोजे, वर्त, धार्मिक पखंडा दे बाहरली कर्मकांडा अते राजनीतिक दंभ दे आप असलों ही विरोधी हैं। आपने इन्हां विचों किसी का भी लिहाज नहीं सी कीता अते इन्हां बारे खरियां खरियां सुनाईयां हैं। उस समय संसार अते मनुख दोवें ही अंधकार विच ग्रसे हुए सन। फिर दोहरा दई, आप खुशक त्याग अते फोके सुचम नू स्वीकार नहीं करते। हठ योग, साधना, सुन समाद, माला फेरना, नमाजा, रोजे, वर्त, धार्मिक पखंडा दे बाहरी कर्मकांडा अते राजनीतिक दंभ दे आप असलों ही विरोधी सन। आपने इन्हां विचों किसी का भी लिहाज नहीं सी कीता ते इन्हां बारे खरियां खरियां सुनाईयां हन। उस समय संसार अते मनुख दोवें ही अंधकार विच ग्रसे हुए सन। सच्चा इस्लाम धर्म तां काफ़ी चिर पहला पतन वल जा चुका सी, जो किसे समय बहुत वड्डी आत्मक शक्ति वजों उभरिया अते जिसने जन समूह नू एकता दे सूत्र विच परो दिता सी। पर हुण तां इस धर्म ने संप्रदायी परंपरा नू अपना लिया सी अते चुने हुए आगू भी पुराने जेतु आरियां ते ब्राह्मणा दी तरह जालमाना विहार करन लग पए सन। इस वेले जिस तरह दा इस्लाम धर्म भारत विच स्थापित हो रहा सी, वो एक जोर जबर दा प्रमाण सी। धर्म तो ईसाइयां ते हिंदुआं दी तरह एक मूँह रखनी गल ही बन गया सी। धर्म दी थां ये बाहरी गल्लां समाजिक ते राजनीतिक अत्याचार दी थां लै चुकियां सन। गुरु नानक देव जी ने बड़ी दलेरी नाल मुसलमाना ते हिंदुआ दियां चिरंकाल तो प्रचलित धार्मिक रीतां नू अपने हाथां विच पकड़ लिया अते डूंगे समुंदर विच सुट दिता। इन्हां उलार गलां नू परे सुट के बेसमझी दे भरम जाल नू तार तार करके अते मकर फरेबां नू जड़ों पुड़ दिता। हाँ जी, गुरु नानक देव जी ने बड़ी दलेरी नाल मुसलमाना ते हिंदुआ दियां चिरंकाल तो प्रचलित धार्मिक रीतां नू अपने हाथां विच पकड़ लिया अते डूंगे समुंदर विच सुट दिता। ਇਹਨਾਂ ਉਲਾਰ ਗਲਾਂ ਨੂੰ ਪਰੇ ਸੁੱਟ ਕੇ ਬੇਸਮਝੀ ਦੇ ਭਰਮ ਜਾਲ ਨੂੰ ਤਾਰ ਤਾਰ ਕਰਕੇ ਮੱਕਰ ਫਰੇਬਾਂ ਨੂੰ ਜੜੋਂ ਪੁੱਟ ਦਿੱਤਾ। ਗੁਰੂ ਨਾਨਕ ਦੇਵ ਦਾ ਇਹ ਸ਼ਾਂਤ ਚਿੱਤ ਟਿਕਾਓ ਮਹਾਮਾਨਵੀ ਸੀ। ਇਹ ਤਾਂ ਪਰਮਾਤਮਾ ਦੀ ਉਸ ਸ਼ਕਤੀ ਦਾ ਪ੍ਰਮਾਣ ਸੀ ਜੋ ਆਪ ਦੇ ਪਾਵਨ ਵਿਅਕਤਿਤਵ ਵਿੱਚ ਵਿਦਮਾਨ ਸੀ। ਲੂਥਰ ਦੇ ਪੋਪ ਦੇ ਬਲਦਾਂ ਦਾ ਜੋਸ਼ੀਲੇ ਢੰਗ ਨਾਲ ਸਾੜਨ ਫੂਕਣ ਦਾ ਜਜ਼ਬਾਤੀ ਨਾਟਕ ਤਾਂ ਕੇਵਲ ਇੱਕ ਮਨੁੱਖ ਦੇ ਗੁੱਸੇ ਅਤੇ ਕਹਿਰ ਦੀ ਖੇਡ ਸੀ। ਇਹ ਤਾਂ ਇੱਕ ਅਸਾਧਾਰਨ ਮਨੁੱਖੀ ਬਲ ਦਾ ਇੱਕ ਛੋਟਾ ਜਿਹਾ ਨਾਟਕੀ ਦ੍ਰਿਸ਼ ਸੀ। ਅਨੰਤ ਪ੍ਰਭੂ ਦੀ ਸੱਚੀ ਸ਼ਕਤੀ ਦਾ ਪ੍ਰਗਟਾਓ ਕਦੇ ਵੀ ਅਜਿਹੇ ਉਤੇਜਨਾ ਪੂਰਵਕ ਰੂਪ ਵਿੱਚ ਪ੍ਰਗਟ ਨਹੀਂ ਹੋਇਆ, ਨਾ ਹੀ ਕਦੀ ਇਸ ਤਰ੍ਹਾਂ ਅਤਵਾਦੀ ਜਾਂ ਅਸਾਧਾਰਨ ਰੂਪ ਦਾ ਨਾਟਕੀ ਰੂਪ ਧਾਰਨ ਕਰਦਾ ਹੈ। ਇਹ ਤਾਂ ਉਹ ਸ਼ਕਤੀਸ਼ਾਲੀ ਸ਼ਾਂਤ ਚਿੱਤ ਟਿਕਾਓ ਦਾ ਰੂਪ ਧਾਰਨ ਕਰਦਾ ਹੈ ਜੋ ਬੜਾ ਅਸਗਾਹ ਅਤੇ ਡੂੰਘਾ ਹੁੰਦਾ ਹੈ। ਉਸ ਸਮੇਂ ਪੰਜਾਬ ਵਿੱਚ ਗੁਰੂ ਜੀ ਦੀ ਇੱਕ ਤੱਕਣੀ, ਇੱਕ ਮੁਸਕਾਨ ਅਤੇ ਹਜ਼ੂਰੀ ਦਰਸ਼ਨ ਨਾਲ ਹੀ ਇਹਨਾਂ ਸਾਰੇ ਧਾਰਮਿਕ ਪਰਪੰਚਾਂ ਦਾ ਸਰਵਨਾਸ਼ ਹੋ ਗਿਆ, ਇਹਨਾਂ ਸਭ ਮੁਰਦਾ ਰਵਰੀਤਾਂ ਦਾ ਅੰਤ ਹੋ ਗਿਆ। ਹਾਂਜੀ, ਫਿਰ ਦੁਹਰਾ ਦੇਈਏ, ਉਸ ਸਮੇਂ ਪੰਜਾਬ ਵਿੱਚ ਗੁਰੂ ਜੀ ਦੀ ਇੱਕ ਤੱਕਣੀ, ਇੱਕ ਮੁਸਕਾਨ ਅਤੇ ਹਜ਼ੂਰੀ ਦਰਸ਼ਨ ਨਾਲ ਹੀ ਇਹਨਾਂ ਸਾਰੇ ਧਾਰਮਿਕ ਪਰਪੰਚਾਂ ਦਾ ਸਰਵਨਾਸ਼ ਹੋ ਗਿਆ, ਇਹਨਾਂ ਸਭ ਮੁਰਦਾ ਰਵਰੀਤੀਆਂ ਦਾ ਅੰਤ ਹੋ ਗਿਆ। ਇਸਲਾਮ ਅਤੇ ਹਿੰਦੂ ਧਰਮਾਂ ਦੇ ਝੂਠੇ ਪੇਖਾਚਾਰ ਛਾਈ ਮਾਈ ਹੋ ਗਏ, ਇਹਨਾਂ ਨੂੰ ਸੱਚੇ ਈਮਾਨ ਨਾਲ ਜੁੜਨ ਦੀ ਪ੍ਰੇਰਣਾ ਮਿਲੀ, ਦੋਹਾਂ ਜਨ ਸਮੂਹਾਂ ਦੇ ਹਿਰਦੇ ਆਪ ਜੀ ਦੀ ਹੋਂਦ ਨਾਲ ਭਰਪੂਰ ਹੋ ਗਏ। ਲੋਕਾਂ ਨੇ ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਭੁਲਾ ਦਿੱਤਾ, ਉਹਨਾਂ ਨੂੰ ਗੁਰੂ ਜੀ ਦੇ ਰੂਪ ਵਿੱਚ ਉਹ ਹਸਤੀ ਮਿਲ ਗਈ ਜੋ ਉਹਨਾਂ ਦਾ ਮਿੱਤਰ, ਸਹਾਇਕ ਅਤੇ ਪ੍ਰਭੂ ਸੀ ਅਤੇ ਜਿਸ ਨੂੰ ਉਹ ਦੁੱਖਾਂ ਕਸ਼ਟਾਂ ਵਿੱਚ ਪੁਕਾਰਦੇ ਰਹੇ ਸਨ। ਅਨੇਕ ਪ੍ਰਕਾਰ ਦੇ ਰਮਤੇ ਸਾਧੂ ਸੰਤ ਲੋਕਾਂ ਕੋਲ ਆਉਂਦੇ, ਉਹਨਾਂ ਦੇ ਸਾਹਮਣੇ ਬਿਰਛਾਂ ਥੱਲੇ ਧੂਣੀਆਂ ਤਪਾਉਂਦੇ ਅਤੇ ਫਿਰ ਉਹਨਾਂ ਗਰੀਬਾਂ ਦੇ ਘਰਾਂ ਤੋਂ ਹੀ ਮੰਗ ਪਿੰਨ ਕੇ ਆਪਣੀ ਉਧਰ ਪੂਰਤੀ ਕਰਦੇ। ਪਰ ਹੁਣ ਪ੍ਰਭੂ ਆਪ ਉਹਨਾਂ ਦੇ ਵਿੱਚ ਆ ਗਿਆ ਸੀ। ਉਹ ਕਿਤੋਂ ਵੀ ਨਹੀਂ ਸੀ ਆਇਆ, ਉਹ ਤਾਂ ਮਾਨਵ ਰੂਪ ਵਿੱਚ ਪ੍ਰਗਟ ਸੀ। ਫਿਰ ਵੀ ਉਸਦੇ ਕੁਝ ਕੌਤਕ ਅਤੇ ਕਰਾਮਾਤਾਂ ਰਹੱਸਮਈ ਅਤੇ ਅਗਮ ਨਿਗਮ ਵਾਲੀਆਂ ਸਨ, ਜੋ ਕੁਦਰਤੀ ਹੁੰਦੀਆਂ ਹੋਈਆਂ ਵੀ ਅਲੌਕਿਕ ਪ੍ਰਤੀਤ ਆਉਂਦੀਆਂ ਸਨ। ਹੁਣ ਪ੍ਰਭੂ ਉਹਨਾਂ ਦੇ ਸਨਮੁਖ ਸੀ। ਇਸੇ ਪ੍ਰਭੂ ਨੂੰ ਉਹ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਜਾਂ ਹਰੇ ਰਾਮ ਕਹਿ ਕੇ ਪੁਕਾਰਦੇ ਰਹੇ ਸਨ। ਪਰ ਇਹ ਪ੍ਰਭੂ ਤਾਂ ਮਨੁੱਖ ਰੂਪ ਵਿੱਚ ਪ੍ਰਗਟ ਹੋਇਆ ਸੀ। ਲੋਕਾਂ ਦੀ ਖੁਸ਼ੀ ਦਾ ਕੋਈ ਆਰ ਪਾਰ ਨਹੀਂ ਸੀ। ਇਸ ਪ੍ਰਭੂ ਪ੍ਰੀਤਮ ਦੇ ਮੁਖਾਰ ਬਿੰਦ ਵਿੱਚੋਂ ਨਿਕਲਿਆ ਹਰ ਸ਼ਬਦ ਪੁਰਾਤਨ ਧਰਮ ਗ੍ਰੰਥਾਂ ਵਰਗਾ ਪਵਿੱਤਰ ਅਤੇ ਹੋ ਚੁੱਕੇ ਮਹਾਂਪੁਰਖਾਂ ਵਾਲਾ ਸੀ, ਜਿਨ੍ਹਾਂ ਸਭ ਦੇ ਬੋਲ ਉਹਨਾਂ ਦੇ ਬੋਲਾਂ ਵਿੱਚ ਆਸਮਾਏ ਸਨ। ਇਹ ਕੌਤਕ ਤੱਕ ਕਿ ਲੋਕਾਂ ਦੀ ਆਤਮਾ ਵਿੱਚ ਇੱਕਦਮ ਸਰਵਉੱਚ ਪ੍ਰਭੂ ਸਤਾ ਦਾ ਆਭਾਸ ਹੋ ਗਿਆ। ਪੰਡਿਤ ਅਤੇ ਵਿਦਵਾਨ ਹੁਣ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਕਰਨ ਲੱਗੇ। ਉਹਨਾਂ ਨੇ ਜਾਣ ਲਿਆ ਸੀ ਕਿ ਇਹ ਗੁਰੂ ਦਾ ਸ਼ਬਦ ਉਹਨਾਂ ਦਾ ਸਹਾਇਕ ਹੈ, ਪਰ ਸੱਚ ਦੇ ਜਗਿਆਸੂਆਂ ਅਤੇ ਜਨ ਸਾਧਾਰਨ ਲਈ ਗੁਰੂ ਜੀ ਦਾ ਆਗਮਨ ਕੋਈ ਇਸ ਤਰ੍ਹਾਂ ਦੀ ਸਿੱਧੀ ਸਾਦੀ ਘਟਨਾ ਸੀ ਜਿਵੇਂ ਉਹਨਾਂ ਦੇ ਕੱਚ ਕੋਠਿਆਂ ਉੱਤੇ ਸੂਰਜ ਦਾ ਪ੍ਰਕਾਸ਼ ਹੋ ਗਿਆ ਹੋਵੇ, ਸੁਨਹਿਰੀ ਧੁੱਪ ਚੜ ਗਈ ਹੋਵੇ, ਉਹਨਾਂ ਨੂੰ ਆਪਣੇ ਸਭ ਕਸ਼ਟਾਂ ਨੂੰ ਨਿਵਾਰਨ ਵਾਲੀ ਔਸ਼ਧੀ ਮਿਲ ਗਈ ਅਤੇ ਉਹਨਾਂ ਦੀ ਕਾਲੀ ਰਾਤ ਦਾ ਅੰਤ ਹੋ ਗਿਆ। ਗੁਰੂ ਦਾ ਸ਼ਬਦ ਜਿਹੜਾ ਹੁਣ ਉਹਨਾਂ ਦੇ ਹੋਠਾਂ ਉੱਤੇ ਸੀ, ਇਸ ਦੇ ਉਹ ਇੱਕੋ ਅਰਥ ਨੂੰ ਹੀ ਸਮਝਦੇ ਸਨ ਕਿ ਇਹ ਗੁਰੂ ਦਾ ਸ਼ਬਦ ਹੈ, ਗੁਰੂ ਦਾ ਪ੍ਰੇਮ ਹੈ, ਗੁਰੂ ਦੀ ਮਿਹਰ ਹੈ ਅਤੇ ਗੁਰੂ ਦੀ ਰੱਛਾ ਹੈ। ਫਿਰ ਦੁਹਰਾ ਦੇਈ, ਪਰ ਸੱਚ ਦੇ ਜਗਿਆਸੂਆਂ ਅਤੇ ਜਨ ਸਾਧਾਰਨ ਲਈ ਗੁਰੂ ਜੀ ਦਾ ਆਗਮਨ ਕੋਈ ਇਸ ਤਰ੍ਹਾਂ ਦੀ ਸਿੱਧੀ ਸਾਦੀ ਘਟਨਾ ਸੀ ਜਿਵੇਂ ਉਹਨਾਂ ਦੇ ਕੱਚ ਕੋਠਿਆਂ ਉੱਤੇ ਸੂਰਜ ਦਾ ਪ੍ਰਕਾਸ਼ ਹੋ ਗਿਆ ਹੋਵੇ, ਸੁਨਹਿਰੀ ਧੁੱਪ ਚੜ ਗਈ ਹੋਵੇ, ਉਹਨਾਂ ਨੂੰ ਆਪਣੇ ਸਭ ਕਸ਼ਟਾਂ ਨੂੰ ਨਿਵਾਰਨ ਵਾਲੀ ਔਸ਼ਧੀ ਮਿਲ ਗਈ ਅਤੇ ਉਹਨਾਂ ਦੀ ਕਾਲੀ ਰਾਤ ਦਾ ਅੰਤ ਹੋ ਗਿਆ। ਗੁਰੂ ਦਾ ਸ਼ਬਦ ਜਿਹੜਾ ਹੁਣ ਉਹਨਾਂ ਦੇ ਹੋਠਾਂ ਉੱਤੇ ਸੀ, ਇਸ ਦੇ ਉਹ ਇੱਕੋ ਅਰਥ ਨੂੰ ਹੀ ਸਮਝਦੇ ਸਨ ਕਿ ਇਹ ਗੁਰੂ ਦਾ ਸ਼ਬਦ ਹੈ, ਗੁਰੂ ਦਾ ਪ੍ਰੇਮ ਹੈ, ਗੁਰੂ ਦੀ ਮਿਹਰ ਹੈ ਅਤੇ ਗੁਰੂ ਦੀ ਰੱਛਾ ਹੈ। ਕਪਿਲ ਵਸਤੂ ਅਤੇ ਬੁੱਧ ਦੇ ਸਾਰੇ ਅਨੁਆਈਆਂ ਨੂੰ ਗਿਆਨ ਹੋ ਗਿਆ ਸੀ ਕਿ ਬੁੱਧ ਜੀ ਦੇ ਨਾਮ ਵਿੱਚ ਹੀ ਸਾਰੇ ਧਰਮ ਗ੍ਰੰਥ ਆ ਜਾਂਦੇ ਹਨ। ईसा जी दे दर्शन करके उन्हां दे मुरीद इंज प्रतीत करन लग पए सन कि उन्हां नूं सारे मानव इतिहास दा बोध हो गया है। पंजाब दे सिखां ने भी पुराने सब कुछ नूं भुला दिता ते गुरु जी दे आगमन नाल इंज जाता जिवें उन्हां दे घर गृहस्थ नवें चानण नाल रोशन हो गए होण अते उन्हां दा अंदर प्रकाशमान हो गया हो। उन्होंने तक लिया सी कि यह पार ब्रह्म का ब्रह्मंडी स्वरूप है, हुण मौत जीवन का अंत नहीं सी रही। ये हड चम का पुतला जीवन की अनादि सता का कोई अंतम सिटा नहीं सी। लोग ये गल भली भांत जानन लग पे सन कि बिपता वेले गुरु अगे इंज पुकार करो जिमें बाल नू मां पुकारदा है। गुरु तुहाड़ी सहायता लई अवश्य पुजेगा ते वह आ गया है। फिर दोहरा दईए, लोग ये गल भली भांत जानन लग पए सन कि बिपता वेले गुरु अगे इंज पुकारो जिवें बाल मां नूं पुकारदा है। गुरु तुहाड़ी सहायता लई अवश्य पुजेगा ते वह आ गया है। लोग तां गुरु दे शब्दां दे इहो अर्थ ही समझदे सन कि आओ प्रभु दा जस गाईए, उस दे शब्द दा कीर्तन करिए, बस इहो कुछ ही काफ़ी है, होर किसे चीज़ दी की लोड़ है। हाँ जी, लोग तां गुरु दे शब्दां दा इहो अर्थ समझदे सन कि आओ प्रभु दा जस गाईए, उस दे शब्द दा कीर्तन करिए, बस इहो कुछ ही काफ़ी, होर किसे चीज़ दी की लोड़ है। गुरु रूप प्यारी सात संगत जी, इस लिखत दा अगला हिस्सा जिहनूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतह।